जग में आए क्या तुद कर्म कमाया क्या तुद कर्म कमाया ए शरीरा मेरा शरीरा इस जग में आए के इस जग में आए के क्या तुद कर्म कमाया क्या तुद कर्म कमाया के कर्म कमाया तुद शरीरा कर्म कमाया तुझ शरीरा जा तू जग में आया जा तू जग में जग में आए कै इस जग में आए कै क्या तुद कर्म कमाया क्या तुद कर्म कमाया शरीरा मेरे जिन हर तेरा रचन रचिया जिन हर तेरा रचन रचिया सोहर मन न सोहर मन न बसा गुरु प्रसादी हर मन वसिया गुरु प्रसादी हर मन वसिया पूरब लिखिया पाया गो परसा एहो हार का रूप है। एहो हार का रूप है, हर रूप नजरी आया, हर रूप नजरी आया। विश्व संसार तुम देख दे, एहो हार का रूप है, हर रूप नजरी आया, गुरु प्रसादी बूझिया जा वेख हर एक है, गुरु प्रसादी बूझिया जा वेख हर एक है, हर एक नजरी आया, हर बिन आवे न कोई, हर बिन आवे न कोई, कहे नानक ए नेत्र अंध से, कहे नानक ए नेत्र अंध से, सतगुर मिलिए दिव्य दृष्ट होई, सतगुर मिले दिव्य दृष्ट होई, ए शरीरा मेरे आ, ए शरीरा जग में आए हैं, इस जग में आए हैं, क्या तुद कर्म कमाया, क्या तुद कर्म कमाया, शरीरा शरीरा मेरे आ। ए सर्वनो मेरे आ, ए सर्वनो मेरे आ, सच्चे सुनने नू पठाए, सच्चे सुनने लूप सच्चे सुनने पठाए शरीर लाए सच्चे सुनने पठाए शरीर लाए सुनो सत बाणी सुनो सत बाणी जित सुनी मन तन हरिया हुआ जित सुनी मन तन हरिया हुआ रसना रस समानी रसना रस समानी सच अलख विडानी तांकी गात कहीं न जा तांकी गात कहीं न जा कहे नानक अमृत नाम सुनो पवित्र हो कहे नानक अमृत नाम सुनो पवित्र हो सच्चे सुनने नू पठाए सच्चे सुनने नू पठाए सदीदा दीदा मेरे आ सरीदा मेरे आ इस जग में आए कै इस जग में आए क्या तुद कर्म कमाया क्या तुद कर्म कमाया ए शरीरा मेरे आ ए शरीरा ए शरीरा मेरे ए शरीरा मेरे इस जग में आए के इस जग में आए के क्या तुद कर्म कमाया, कर्म कमाया के कर्म कमाया तुद शरीरा, के कर्म कमाया तुद शरीरा, जा तू जग में आ, ए शरीरा मेरे आ कवन काज सिर जे जग भीतर, कवन काज सिर जे जग भीतर, जन्म कमन फल पाया ए शरीर मेरे आ, इस जग में आए क्या तुद कर्म कमाया, ओ शरीर मैं तेरे नाल दो गल्ला करना चाहना, एक ख्याल करें तेनू संसार दी कर्म धरती कर्म खेत्र विच भेजिया गया है, इस जीवन दा मुल जन्म नाल नहीं मैं एक बार सुनी सी, जन्म सारे संसार दे हर एक जीव नू इको जेहे ढंग नाल मिलता है, जन्म करके कोई मनुख महान नहीं बल्कि बाबा कबीर ने ब्राह्मण दी अपने आप विच समझी जांदी महानता नू दो लफ्जा नाल चैलेंज की, कहन लगे हे ब्राह्मण की तेरे जन्म दा तरीका वसीला साधन हो रहे, ते मेरे जन्म दा जीवन दा तरीका वसीला हो रहे, जन्म करके तू ते मैं इको जेहा, गुरु नानक दी गुरमत विच जन्म बंधन बिल्कुल कोई नहीं, सारे जीवन दा दारो मदार कर्म ते है। पिछले दिहाड़ियां विच एक एग्जाम्पल दे रहे हैं सब किसी बच्चे दे जन्म दे उते ते अर्ज कर रहे सब, जन्म एक पल दी घटना है जिंदी कोई विशेषता नहीं, जन्म एक पल दी घटना है जिहड़ी मेरी मर्जी ते नहीं, मेरा जन्म भी मेरे कोलों पुछ के नहीं होया, पर एक ख्याल करियो जन्म ते एक पल तो बाद जो कुछ शुरू हुंदा है असल कुछ सब कुछ ओ हो है, जन्म तो एक पल है, उन्दे तो एक पल पहला भी कदे किसे ने नहीं आखिया जन्म हो गया, ते जन्म दे एक पल तो बाद भी लोगा ने आखिया जन्म हो गया, फिर किसे ने ए नहीं आखना अजे होना है हो गया, जन्म एक पल दी घटना है,
ਜਨਮ ਜ਼ਿੰਦਗੀ ਦੀ ਮਹਾਨਤਾ ਨਹੀਂ। ਜਨਮ ਤੋਂ ਬਾਅਦ ਜੋ ਸ਼ੁਰੂ ਹੋਣਾ ਹੈ ਉਹ ਹੈ ਜੀਵਨ। ਜਨਮ ਜੀਵਨ ਨਹੀਂ ਹੁੰਦਾ, ਜੀਵਨ ਜਨਮ ਨਹੀਂ ਹੁੰਦਾ, ਇਹਨਾਂ ਦੋਹਾਂ ਵਿੱਚ ਬੜਾ ਅੰਤਰ। ਜੋ ਕੁਝ ਮਨੁੱਖ ਨੇ ਜੀਵਨ ਵਿੱਚ ਬਣਨਾ ਹੈ ਉਹ ਜੀਵਨ ਵਿੱਚ ਬਣਨਾ, ਜਨਮ ਵਿੱਚ ਬਿਲਕੁਲ ਨਹੀਂ। ਬਾਬਾ ਕਬੀਰ ਨੇ ਆਖਿਆ, ਬ੍ਰਾਹਮਣ ਜੋ ਤੂੰ ਬ੍ਰਾਹਮਣ ਬ੍ਰਹਮ ਨਹੀਂ ਜਾਇਆ ਤਾਂ ਆਣ ਬਾਟ ਕਾਹੇ ਨਹੀਂ ਆਇਆ। ਤੇਰੇ ਤੇ ਮੇਰੇ ਸਾਧਨ ਵਿੱਚ ਕੀ ਫਰਕ ਹੈ? ਤੇਰੇ ਸੰਸਾਰ ਵਿੱਚ ਆਉਣ ਦਾ ਰਸਤਾ ਕੋਈ ਹੋਰ ਹੈ, ਮੇਰਾ ਕੋਈ ਹੋਰ ਹੈ? ਜੋ ਤੂੰ ਬ੍ਰਾਹਮਣ ਬ੍ਰਹਮ ਨਹੀਂ ਜਾਇਆ ਤਾਂ ਆਣ ਬਾਟ ਕਾਹੇ ਨਹੀਂ ਆਇਆ, ਤੂੰ ਕਿਸੇ ਹੋਰ ਰਸਤੇ ਕਿਉਂ ਨਹੀਂ ਆਇਆ? ਪਲ ਵਿੱਚ ਹੁੰਦਾ ਜੀਵਨ, ਵਰਿਆਂ ਦਾ ਲੰਬਾ ਹੁੰਦਾ। ਜਨਮ ਤੋਂ ਬਾਅਦ ਜੀਵਨ ਸ਼ੁਰੂ ਹੁੰਦਾ ਤੇ ਜੋ ਕੁਛ ਮਨੁੱਖ ਬਣਦਾ ਉਹ ਜੀਵਨ ਵਿੱਚ ਬਣਦਾ, ਜਨਮ ਵਿੱਚ ਨਹੀਂ। ਮੈਂ ਇੱਕ ਐਗਜ਼ਾਮਪਲ ਦਿੱਤੀ ਸੀ, ਜਨਮ ਉਹ ਦਿਨ ਹੈ ਜਿਸ ਦਿਨ ਕੋਈ ਬਾਪ ਆਪਣੇ ਬੱਚੇ ਨੂੰ ਉਂਗਲ ਨਾਲ ਲਗਾ ਕੇ ਪਹਿਲੇ ਦਿਨ ਸਕੂਲ ਪੜ੍ਹਨੇ ਪਾ ਕੇ ਆਉਂਦਾ, ਦਰਵਾਜ਼ੇ ਵਾੜ ਕੇ ਆਉਂਦਾ, ਪ੍ਰਸ਼ਾਦ ਉਸੇ ਦਿਨ ਕਰਾਉਂਦਾ। ਪ੍ਰਸ਼ਾਦ ਉਸੇ ਦਿਨ ਕਰਾਉਂਦਾ, ਉਹਦੀ ਪ੍ਰਸੰਨਤਾ ਦੇ ਖੁਸ਼ੀ ਦਾ ਦਿਨ ਉਹ ਹੁੰਦਾ ਜਿਸ ਦਿਨ ਸਕੂਲ ਪੜ੍ਹਨੇ ਪਾ ਕੇ ਆਉਂਦਾ। ਪਰ ਮਤ ਬੱਚਾ ਮਹਿਸੂਸ ਕਰੇ ਜਾਂ ਬਾਪ ਮਹਿਸੂਸ ਕਰੇ ਕਿ ਸਕੂਲ ਪੜ੍ਹਨੇ ਪਾ ਦੇਣਾ ਕੋਈ ਡਿਗਰੀ ਹੈ, ਕੁਛ ਨਹੀਂ। ਉਹ ਤਾਂ ਉਹਨੇ ਸਕੂਲ ਵਿੱਚ ਕੇਵਲ ਪ੍ਰਵੇਸ਼ ਕੀਤਾ ਹੈ, ਜਿਹੜੀ ਉਸਨੂੰ ਕੋਈ ਡਿਗਰੀ ਮਿਲਣੀ, ਜਿਹੜੀ ਉਸਨੇ ਮਹਾਨਤਾ ਪ੍ਰਾਪਤ ਕਰਨੀ, ਜਿਹੜਾ ਉਸਦੇ ਜੀਵਨ ਦਾ ਮਿਆਰ ਬਣਨਾ, ਉਹ ਸਕੂਲ ਵਿੱਚ ਦਾਖਲ ਹੋਣ ਨਾਲ ਨਹੀਂ, ਦਾਖਲੇ ਤੋਂ ਬਾਅਦ ਜਿਉਂ ਜਿਉਂ ਉਹਨੇ ਪੜ੍ਹਨਾ। ਉਹ ਦਾਖਲ ਹੋਣ ਦਾ ਦਿਨ ਇੱਕ ਹੈ ਅਤੇ ਪੜ੍ਹਨ ਦਾ ਦਿਨ ਰੋਜ਼ ਹੈ। ਮੈਂ ਅਰਜ਼ ਕੀਤੀ ਸੀ ਬਸ ਇਹੋ ਕੁਝ ਸਮਝਣਾ, ਜਨਮ ਕੀ ਹੈ? ਮੇਰਾ ਮਾਲਕ ਮੇਰਾ ਰੱਬ ਇਸ ਜੀਵ ਨੂੰ ਉਂਗਲ ਨਾਲ ਲਗਾ ਕੇ ਇਸ ਸੰਸਾਰ ਦੇ ਸਕੂਲ ਵਿੱਚ ਪੜ੍ਹਨੇ ਪਾਉਣਾ ਹੁੰਦਾ। ਲੋਕ ਜਨਮ ਦਿਨ ਬਣਾਉਂਦੇ, ਖੁਸ਼ ਹੁੰਦੇ ਨੇ, ਗੱਲ ਠੀਕ। ਜਿਸ ਦਿਨ ਦਾਖਲਾ ਮਿਲੇ ਉਸੇ ਦਿਨ ਪ੍ਰਸ਼ਾਦ ਵੰਡਿਆ ਜਾਂਦਾ। ਪਰ ਸਕੂਲ ਪੜ੍ਹਨੇ ਪਾ ਕੇ ਮੇਰਾ ਰੱਬ ਦੇਖਦਾ ਇਹ ਕੀ ਪੜ੍ਹਦਾ, ਕਿਸ ਸਬਜੈਕਟ ਵਿੱਚ ਹੁਸ਼ਿਆਰ ਹੈ, ਕਿਹੜੀ ਡਿਗਰੀ ਲੈਂਦਾ, ਇਹਦੇ ਉਸਤਾਦ ਦਾ ਕੀ ਫੰਕਸ਼ਨ ਹੈ, ਇਹਦਾ ਰੋਜ਼ ਦਾ ਕੀ ਫੰਕਸ਼ਨ ਹੈ? ਅਸਲ ਵਿੱਚ ਜੀਵਨ ਦਾ ਮਿਆਰ ਤਾਂ ਰੋਜ਼ ਦੀ ਪੜ੍ਹਾਈ ਨੇ ਬਣਾਉਣਾ, ਕੋਈ ਦਾਖਲੇ ਨੇ ਨਹੀਂ ਬਣਾਉਣਾ। ਵਿਸ਼ਵਾਸ ਰੱਖਿਓ, ਕੋਈ ਮਨੁੱਖ ਇਸ ਸੰਸਾਰ ਵਿੱਚ ਜਨਮ ਲੈ ਲੈ ਕੋਈ ਮਹਾਨ ਨਹੀਂ, ਉਹਨੇ ਜੀਵਨ ਵਿੱਚ ਕਿਹੜੇ ਕਰਮ ਕੀਤੇ ਨੇ ਮਹਾਨਤਾ ਤੇ ਉਸਨੇ ਲੈ ਕੇ ਦੇਣੀ ਹੈ। ਇਹੋ ਕਾਰਨ ਹੈ ਜਦੋਂ ਅਸੀਂ ਬੱਚੇ ਦੇ ਜਨਮ ਦਿਨ ਦੀ ਅਰਦਾਸ ਕਰਨੀ, ਕਦੀ ਇਹ ਆਖਿਆ ਇਹਦਾ ਜਨਮ ਲੰਬਾ ਹੋਵੇ, ਆਖੀਦਾ ਇਹਦਾ ਜੀਵਨ ਲੰਬਾ ਹੋਵੇ, ਕਦੀ ਆਖਿਆ ਇਹਦਾ ਜਨਮ ਲੰਬਾ ਹੋਵੇ? ਜਨਮ ਤਾਂ ਹੁੰਦਾ ਹੀ ਪਲਦਾ, ਉਹ ਤੇ ਲੰਬਾ ਹੋ ਹੀ ਨਹੀਂ ਸਕਦਾ। ਅਸਲ ਵਿੱਚ ਜੀਵਨ ਲੰਬਾ ਹੋਣਾ ਕਿਉਂ? ਕਿਉਂਕਿ ਜੀਵਨ ਇੱਕ ਉਹ ਪੀਰੀਅਡ ਹੈ ਜਿਹਦੇ ਵਿੱਚ ਮਨੁੱਖ ਨੇ ਕਰਮ ਕਰਨੇ ਨੇ, ਅਤੇ ਹਰ ਕਰਮ ਜਿਹੜੇ ਨੇ ਉਹਦੇ ਨੰਬਰ ਬਣਾਉਂਦੇ ਚਲੇ ਜਾਣੇ ਨੇ, ਹਰ ਕਰਮ ਉਹਦੇ ਆਉਣ ਵਾਲੀ ਡਿਗਰੀ ਵਿੱਚ ਦਾਖਲ ਹੋਣਾ ਹੈ। ਗੁਰੂ ਨੇ ਇਸੇ ਲਈ ਆਖਿਆ, ਕਹਿਣ ਲੱਗੇ ਕਰਮੀ ਆਪੋ ਆਪਣੀ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕਰਮੀ ਆਪੋ ਆਪਣੀ ਜਿਵੇਂ ਹੈ ਕਰਮ ਕਮਾਉਂਦੇ। ਭਾਈ ਸਾਹਿਬ ਭਾਈ ਗੁਰਦਾਸ ਜੀ, ਜਿਵੇਂ ਹੈ ਕਰਮ ਕਮਾਉਂਦੇ ਤੇਵੇਂ ਹਾ ਫਲ ਦੇ, ਤੇਵੇਂ ਹਾ ਫਲ ਦੇ, ਜੇ ਹਾ ਬੀਜੇ ਸੋਲੂਣੇ, ਜੇ ਹ ਸੋਲਣੇ ਕਰਮਾ ਸੰਦੜਾ ਖੇਤ, ਕਿਉਂਕਿ ਮਕਸਦ ਤਾਂ ਕਰਮ ਕਰਨਾ। ਅੱਜ ਸਵੇਰੇ ਵੀ ਇੱਕ ਲਾਈਨ ਆਈ ਸੀ, ਭਾਈ ਪ੍ਰਾਪਤ ਮਨੁੱਖ ਦੇਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਰਮ ਮਨੁੱਖ ਦੇ ਵੱਖ ਵੱਖ, ਇਸ ਲਈ ਹਰ ਇੱਕ ਜੀਵਨ ਦਾ ਮਿਆਰ ਵੱਖਰਾ। ਗੁਰੂ ਨੂੰ ਸਰੀਰ ਨੂੰ ਮੁਖਾਤਬ ਕਰਕੇ ਇਹ ਗੱਲ ਕਿਉਂ ਪੁੱਛਣੀ ਪਈ? ਕਹਿਣ ਲੱਗੇ ਉਹ ਸਰੀਰ, ਇੱਕ ਖਿਆਲ ਕਰੀ, ਤੈਨੂੰ ਕਰਮ ਧਰਤੀ ਵਿੱਚ, ਕਰਮ ਖੇਤਰ ਵਿੱਚ ਭੇਜਿਆ ਗਿਆ ਹੈ। ਤੇਰਾ ਮਿਆਰ ਕਰਮਾਂ ਕਰਕੇ ਬਣਨਾ, ਤੇਰੀ ਵੈਲਿਊ ਕਰਮਾਂ ਕਰਕੇ ਬਣਨੀ ਹੈ। ਅੱਜ ਸਵੇਰੇ ਇੱਕ ਲਫ਼ਜ਼ ਆਇਆ ਸਨ, ਉਹ ਵੀ ਕਰਮ ਨੇ ਜਿਹਦੇ ਨਾਲ ਗੁਰੂ ਆਖਦੇ ਨੇ ਮਿਥਿਆ ਸਰਵਨ ਪਰ ਨਿੰਦਾ ਸੁਣੇ, ਮਿਥਿਆ ਹਸਤ ਪਰ ਦਰਬ ਕੋ ਹਿਰੇ, ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੁਪਾਦ, ਮਿਥਿਆ ਰਸਨ ਭੋਜਨ ਅਨ ਸਵਾਦ, ਮਿਥਿਆ ਚਰਨ ਪਰ ਬਿਕਾਰ ਕੋ ਧਾਵੇ, ਮਿਥਿਆ ਮਨ ਪਰ ਲੋਭ ਲੁਭਾਵੇ, ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਬੇਕਾਰਾ, ਬਿਨ ਬੂਝੇ ਮਿਥਿਆ ਸਭ ਹੈ। ਉਹ ਵੀ ਕਰਮ ਨੇ। ਤੇ ਗੁਰੂ ਨੇ ਬਦਲਵੇਂ ਕਰਮਾਂ ਦਾ ਜ਼ਿਕਰ ਕਰਕੇ ਇਹ ਵੀ ਆਖ ਦਿੱਤਾ, ਸਤਿਗੁਰੂ ਕਹਿਣ ਲੱਗੇ, ਸਤ ਬਲਿਹਾਰੀ ਤਿੰਨਾ ਜੋ ਸੁਣਤੇ ਹਰ ਕਥਾ, ਪੂਰੇ ਸੇ ਪ੍ਰਧਾਨ ਨਿਵਾਵੇ ਪ੍ਰਭ ਮੱਥਾ, ਹਰ ਜਸ ਲਿਖੇ ਬੇਅੰਤ ਸੋਹੇ ਸੇ ਹੱਥਾ, ਚਰਨ ਪੁਨੀਤ ਪਵਿੱਤਰ ਚਾਲੇ ਪ੍ਰਭ ਪੱਥਾ। ਕਹਿਣ ਲੱਗੇ ਹਰ ਇੱਕ ਅੰਗ ਦੀ ਸਫਲਤਾ ਵਿੱਚ ਵੀ ਕੋਈ ਰਾਜ਼ ਹੈ। ਜਦੋਂ ਮਨੁੱਖ ਦਾ ਕਰਮ ਬਦਲਦਾ ਹੈ ਨਾ, ਬਸ ਜਿਹੜੇ ਕਰਮ ਪੜ੍ਹਦਾ ਹੈ ਉਹਦੇ ਆਧਾਰ 'ਤੇ ਇਸ ਨੂੰ ਡਿਗਰੀ ਮਿਲਦੀ ਹੈ। ਗੁਰੂ ਇਸੇ ਲਈ ਸਰੀਰ ਨੂੰ ਮੁਖਾਤਬ ਕਰਕੇ ਆਖਦੇ ਨੇ, ਮੈਂ ਤੇਰੇ ਕੋਲੋਂ ਪੁੱਛਣਾ ਚਾਹੁੰਦਾ, ਇਹ ਸਰੀਰ ਮੇਰਿਆ, ਸਰੀਰਾ ਮੇਰਿਆ, ਇਸ ਜਗ ਮੇ ਆਏ ਕੇ ਕਿਉਂ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੇ ਆਇਆ, ਸੰਸਾਰ ਵਿੱਚ ਆਇਆ, ਜਨਮ ਲਿਆ। ਤੇ ਮੈਂ ਖਵਾਜ ਕੀਤੀ ਸੀ, ਜਨਮ ਡਾਕੂ ਵੀ ਲੈਂਦਾ, ਜਨਮ ਚੋਰ ਵੀ ਲੈਂਦਾ, ਜਨਮ ਰਾਹਮਾਰ ਵੀ ਲੈਂਦਾ, ਜਨਮ ਡਾਕਟਰ ਵੀ ਲੈਂਦਾ, ਜਨਮ ਇੰਜੀਨੀਅਰ ਵੀ ਲੈਂਦਾ, ਜਨਮ ਭਗਤ ਵੀ ਲੈਂਦਾ, ਜਨਮ ਸਾਰੇ ਇੱਕੋ ਜਿਹਾ ਲੈਂਦੇ ਨੇ, ਪਰ ਜੀਵਨ ਕਿਹੋ ਜਿਹਾ ਜਿਉਂਦੇ ਨੇ ਇਹ ਸਭ ਦਾ ਮਿਆਰ ਵੱਖਰਾ ਹੈ। ਤੇ ਉਹ ਨਿਰਭਰ ਹੈ ਕਰਮਾਂ ਤੇ। ਗੁਰੂ ਇਸੇ ਲਈ ਸਰੀਰ ਨੂੰ ਮੁਖਾਤਬ ਕਰਦੇ ਨੇ, ਉਹ ਸਰੀਰ ਮਤ ਕਿਤੇ ਇੰਨੇ ਵਿੱਚ ਹੀ ਗੁਮਾਨ ਵਿੱਚ ਆ ਜਾਏ ਕਿ ਮੈਂ ਮਨੁੱਖਾ ਸਰੀਰ ਹਾਂ। ਗੁਰੂ ਕਹਿੰਦੇ ਕਿ ਐਸਾ ਵੀ ਤਾਂ ਹੋ ਸਕਦਾ ਹੈ, ਪਸ਼ੂ ਮਿਲੇ ਚੰਗਿਆਈਆਂ, ਖੜਖਾਵੇ ਅੰਮ੍ਰਿਤ ਦੇ ਨਾਮ ਵਿਹੂਣੇ ਆਦਮੀ, ਤ੍ਰਿਗ ਜੀਵਨ ਕਰਮ ਗੱਲ ਤੇ ਕਰਮ ਦੀ ਹੈ, ਤ੍ਰਿਗ ਜੀਵਨ ਕਰਮ ਕਰੇ। ਜਿਹੜੇ ਜੀਵਨ ਵਿੱਚ ਤ੍ਰਿਕਾਰ ਵਾਲੇ ਕਰਮ ਕਰਦੇ ਨੇ ਉਹ ਭਲਾ ਆਪਣੇ ਆਪ ਨੂੰ ਮਨੁੱਖ ਅਖਵਾਣ। ਗੁਰੂ ਕਹਿੰਦੇ ਨੇ ਮੈਨੂੰ ਇਹ ਗੱਲ ਚੰਗੀ ਨਹੀਂ ਲੱਗਦੀ। ਕਈ ਵਾਰ ਐਸਾ ਵੀ ਹੁੰਦਾ, ਕਰਤੂਤ ਪਸ਼ੂ ਕੀ ਮਾਨਸ ਜਾਤ। ਇਸ ਲਈ ਸਰੀਰ ਮੈਂ ਤੇਰੇ ਕੋਲੋਂ ਕਰਮਾਂ ਦੇ ਸੰਬੰਧ ਵਿੱਚ ਪੁੱਛਣਾ, ਇਸ ਲਈ ਬਿਲਕੁਲ ਨਹੀਂ ਕਿ ਤੂੰ ਆ ਗਿਆ, ਤੈਨੂੰ ਜਨਮ ਮਿਲ ਗਿਆ, ਇਹ ਸਰੀਰਾ ਮੇਰੇ ਆ, ਇਸ ਜੱਗ ਮੈਂ ਆਏ ਕਿ ਕਿਆ ਤੂੰ ਕਰਮ ਕਮਾਇਆ, ਸਕੂਲ ਵਿੱਚ ਦਾਖਲ ਹੋ ਗਏ, ਬਸ ਇਹ ਵਡਿਆਈ ਬਿਲਕੁਲ ਨਹੀਂ। ਤੂੰ ਪੜ੍ਹਿਆ ਕੀ, ਡਿਗਰੀ ਕੀ ਲਈ ਹੈ, ਵਡਿਆਈ ਤਾਂ ਇਸ ਵਿੱਚ ਹੈ ਕਿ ਕਰਮ ਕਮਾਇਆ ਤੂੰ ਸਰੀਰਾ, ਜਾਂ ਤੂੰ ਜੱਗ ਮੈਂ ਆਇਆ ਕਿ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਜਿਸ ਪ੍ਰਭੂ ਨੇ ਤੇਰੀ ਰਚਨਾ ਕੀਤੀ, ਕਮ ਸੇ ਕਮ ਜੇ ਤੂੰ ਸਰੀਰ ਆਪਣੇ ਆਪ ਤੇ ਫਖਰ ਕਰਨਾ ਹੈ ਤੇ ਕਮ ਸੇ ਕਮ ਇਹ ਵੀ ਤੇ ਸੋਚ, ਫਖਰ ਕਿਸ ਗੱਲ ਦਾ ਕਰਨਾ ਹੈ, ਉਹ ਰਚਨਾ ਰਚਨ ਵਾਲਾ ਤੈਨੂੰ ਬਣਾਉਣ ਵਾਲਾ ਕੌਣ, ਤੇਰੀ ਅਸਲੀਅਤ ਕੀ, ਤੇਰਾ ਮੂਲ ਕੀ ਹੈ, ਮਾਟੀ ਤੇ ਜਿਹਨੇ ਸਾਜਿਆ ਕਰ ਦੁਰਲਭਦੇ, ਮਾਟੀ ਤੇ ਜਿਨ ਕੀਤਾ ਰਤਨ, ਗਰਭ ਮੈਂ ਰਾਖਿਆ ਜਿਨ ਕਰ ਜਤਨ, ਜਿਨ ਦੀਨੀ ਸੋਭਾ ਵਡਿਆਈ, ਜਿਸ ਪ੍ਰਭ ਕੋ ਆਠ ਤੇ ਆਈ, ਆਠ ਪੈਰ ਤੇ ਆਈ। ਕਹਿਣ ਲੱਗੇ ਮਤ ਆਪਣੇ ਆਪ ਵਿੱਚ ਇਸ ਗੱਲ ਲਈ ਗੁਮਾਨ ਕਰੇ ਕਿ ਮੈਂ ਮਨੁੱਖ ਹਾਂ, ਤੇ ਇੰਨੀ ਗੱਲ ਨੂੰ ਹੀ ਲੈ ਕੇ ਗਰਭ ਵਿੱਚ ਆਏ ਕਿ ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੁਣ ਤੇਰੀ ਪਨਹਾਰੀ, ਮੈਂ ਮਨੁੱਖ ਹਾਂ। ਗੁਰੂ ਕਹਿਣ ਲੱਗੇ ਜੇ ਤੂੰ ਮਨੁੱਖ ਹੈ ਤਾਂ ਆਪਣਾ ਪਿਛੋਕੜ ਜਾਣ, ਭਲਾ ਤੈਨੂੰ ਮਨੁੱਖ ਰੂਪ ਵਿੱਚ ਸਜਾਉਣ ਵਾਲਾ ਬਣਾਉਣ ਵਾਲਾ ਕੌਣ ਹੈ, ਤੂੰ ਤੇ ਉਹਨੂੰ ਵਿਸਾਰ ਬੈਠਾ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਕਹਿਣ ਲੱਗੇ ਜੇ ਆਪਣਾ ਜੀਵਨ ਜਨਮ ਸਫਲ ਕਰਨਾ ਚਾਹੁੰਦਾ ਹੈ ਤਾਂ ਫਿਰ ਇੱਕੋ ਖਿਆਲ ਕਰ, ਉਹ ਮਨ ਵਿੱਚ ਵਸ ਜਾਏ, ਉਹ ਭੁੱਲੇ ਨਾ। ਤੇ ਕਹਿੰਦਾ ਜੀ ਕਿਵੇਂ ਭੁੱਲੇ ਨਾ, ਕਹਿਣ ਲੱਗੇ ਤਰੀਕਾ ਇੱਕੋ ਹੈ, ਗੁਰ ਪ੍ਰਸਾਦੀ ਹਰ ਮਨ ਵਸਿਆ, ਗੁਰੂ ਨਾਲ ਜੁੜ, ਗੁਰੂ ਤੈਨੂੰ ਚੇਤੇ ਕਰਾਵੇਗਾ ਸਰੀਰ, ਗੁਰੂ ਤੈਨੂੰ ਚੇਤੇ ਕਰਾਵੇਗਾ ਕਿ ਜਿਹੜਾ ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮ ਆਖਣ ਹਾਰੇ। ਗੁਰੂ ਤੈਨੂੰ ਚੇਤੇ ਕਰਾਵੇਗਾ ਕਿ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ। ਇਹ ਸਾਰੇ ਪਿੱਛੇ ਆ ਚੁੱਕੇ ਨੇ, ਗੁਰੂ ਦਾ ਚੇਤਾ ਕਰਾਉਣਾ। ਕਹਿਣ ਲੱਗੇ ਫਿਰ ਕੀ ਹੋਏਗਾ, ਗੁਰ ਪ੍ਰਸਾਦੀ ਹਰ ਮਨ ਵਸਿਆ, ਗੁਰੂ ਦੀ ਰਹਿਮਤ ਸਦਕਾ ਜਿਹੜੇ ਤੈਨੂੰ ਕਰਮ ਮਿਲਣਗੇ। ਸਵੇਰੇ ਮੈਂ ਅਰਜ਼ ਕੀਤੀ ਸੀ ਕਰਮ ਦੇ ਤਿੰਨ ਅਰਥ ਨੇ, ਜਿਹੜੇ ਮਨੁੱਖ ਤੁਰਦਾ ਹੈ ਉਹਨਾਂ ਨੂੰ ਵੀ ਕਰਮ ਆਖਦੇ ਨੇ, ਜੋ ਮਨੁੱਖ ਕਰਦਾ ਹੈ ਉਹਨਾਂ ਨੂੰ ਵੀ ਕਰਮ ਆਖਦੇ ਨੇ, ਜੋ ਕਰਮਾਂ ਦੇ ਜ਼ਰੀਏ ਮੱਥੇ 'ਤੇ ਲੇਖ ਬਣਦੇ ਨੇ ਉਹਨਾਂ ਨੂੰ ਵੀ ਕਰਮ ਆਖਦੇ ਨੇ। ਕਹਿਣ ਲੱਗੇ ਗੁਰੂ ਰਹਿਮਤ ਸਦਕਾ ਜਿਹੜੇ ਤੂੰ ਕਰਮ ਕਰੇਗਾ ਅਤੇ ਉਸ ਕਰਮਾਂ ਵਿੱਚੋਂ ਜਿਹੜੇ ਕਰਮ ਨਿਕਲਣਗੇ ਉਹ ਕਰਮ ਪ੍ਰਭੂ ਦੇ ਮਿਲਾਪ ਦਾ ਸਾਧਨ ਬਣਨਗੇ, ਕਰਮਾਂ ਉੱਪਰ ਨਿਬੜੇ। ਇਸੇ ਨੇ ਗੁਰੂ ਨੇ ਆਖ ਦਿੱਤਾ। ਕਹਿਣ ਲੱਗੇ ਆਪਣੇ ਲਈ ਆ ਜੇ ਮਿਲੇ ਤਾਂ ਸਭ ਕੋ ਭਾਗਟ ਹੋਏ, ਜੇ ਆਪਣੀ ਮਰਜ਼ੀ ਨਾਲ ਕੋਈ ਹਰ ਕੋਈ ਪ੍ਰਾਪਤੀ ਕਰ ਲਏ ਤਾਂ ਫਿਰ ਸੰਸਾਰ ਅੰਦਰ ਜਿਵੇਂ ਪਦਾਰਥਾਂ ਨੂੰ ਹਰ ਕੋਈ ਚਾਹੁੰਦਾ ਹੈ, ਇਵੇਂ ਪਰਮਾਰਥ ਨੂੰ ਪ੍ਰਾਪਤ ਕਰਨ ਵਾਲੇ ਵੀ ਬੜੇ ਐਸੇ ਖਾਸ਼ਮੰਦ ਨੇ। ਗੁਰੂ ਨੇ ਬਾਣੀ ਵਿੱਚ ਆਖਿਆ ਕਈ ਕੋਟ ਨਵਤਨ ਨਾਮ ਦਿਹਾਵੇ, ਨਾਨਕ ਕਰਤੇ ਕਾ ਅੰਤ ਨਾ ਪਾਵੇ। ਗੁਰੂ ਨੇ ਆਖਿਆ ਅੰਤ ਕਾਰਨ ਕਹਿੰਦੇ ਮਿਲ ਲਾਏ ਤਾਂ ਕਿ ਅੰਤ ਨਾ ਪਾਏ ਜਾਏ। ਕਹਿਣ ਲੱਗੇ ਰੱਬ ਦੇ ਮਿਲਾਪ ਲਈ ਵੀ ਬੜੇ ਤਰਸਦੇ ਨੇ, ਪਰ ਨਿਰਾ ਤਰਸਣ ਨਾਲ ਨਹੀਂ, ਉਹ ਕਰਮ ਕਰਨ ਨਾਲ, ਉਹਦਾ ਰਾਹ 'ਤੇ ਤੁਰਨ ਨਾਲ, ਜਿਨ੍ਹਾਂ ਕਰਮਾਂ ਵਿੱਚੋਂ ਤੇਰੇ ਮੱਥੇ ਵਿੱਚ ਪ੍ਰਭੂ ਦਾ ਮਿਲਾਪ ਲਿਖਿਆ ਜਾਏ, ਕਰਮ ਬਣ ਜਾਣ, ਉਹ ਜ਼ਰੂਰਤ ਹੈ। ਅਤੇ ਗੁਰੂ ਕਹਿੰਦੇ ਨੇ ਸਤਿਗੁਰੂ ਮਿਲਿਆ ਉਹਦੀ ਰਹਿਮਤ ਸਦਕਾ ਉਹ ਕਰਮ ਬਣਦੇ। ਸਤਿਗੁਰੂ ਫਰਮਾਉਂਦੇ ਨੇ ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ ਕਹੇ ਨਾਨਕ ਇਹ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਕਿਉਂਕਿ ਇਹ ਸਰੀਰ ਮਿਲਿਆ ਹੀ ਇਸ ਲਈ ਸੀ, ਮਿਲਾਪ ਲਈ, ਜੀਵਨ ਮਿਲਿਆ ਹੀ ਇਸ ਲਈ ਸੀ। ਗੁਰੂ ਨੇ ਬਾਣੀ ਵਿੱਚ ਆਖਿਆ ਜੀਵਨ ਤੋ ਗਣੀਏ ਹਰ ਪੇਖਾ। ਕਹਿਣ ਲੱਗੇ ਜੀਵਨ ਮੰਨਿਆ ਹੀ ਤਾਂ ਜਾਏਗਾ, ਨਹੀਂ ਤੇ ਜਨਮ ਜ਼ਰੂਰ ਹੋਇਆ ਜੀਵਨ ਨਹੀਂ ਜੀਆ। ਕਹਿਣ ਲੱਗੇ ਜੀਵਨ ਤੋ ਗਣੀਏ ਹਰ ਪੇਖਾ, ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਫੋਰ ਭਰਮ ਕੀ ਰੇਖਾ। ਕਹਿਣ ਲੱਗੇ ਮੈਂ ਜੀਵਨ ਤਾਂ ਮੰਨਾ ਜੇ ਤੈਨੂੰ ਜੀਵਨ ਵਿੱਚ ਦੇਖ ਲੈ। ਇਸ ਲਈ ਹੇ ਪ੍ਰਭੂ ਰਹਿਮਤ ਕਰ, ਮੇਰੇ ਤੇ ਤੇਰੇ ਦਰਮਿਆਨ ਵਿੱਚ ਜਿਹੜੀ ਭਰਮ ਦੀ ਲਕੀਰ ਹੈ ਨਾ, ਜਿਹੜੀ ਮੈਨੂੰ ਤੇਰੇ ਤੱਕ ਪਹੁੰਚਣ ਨਹੀਂ ਦਿੰਦੀ, ਉਹ ਤੋੜ ਦੇ। ਜੀਵਨ ਤਉ ਗਣੀਏ ਹਰ ਪੇਖਾ, ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ, ਫੋਰ ਭਰਮ ਕੀ ਰੇਖਾ, ਦਰਮਿਆਨ ਵਿੱਚੋਂ ਦੀਵਾਰ ਦੂਰ ਕਰ। ਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੇ ਜਦੋਂ ਜੀਵਨ ਦਾ ਮਕਸਦ ਪ੍ਰਭੂ ਮਿਲਾਪ ਹੋ ਗਿਆ, ਹੁਣ ਇਹ ਜੀਵਨ ਸਫਲ ਹੋ ਗਿਆ। ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਹਨ ਸਤਿਗੁਰ ਸਿਉਂ ਚਿੱਤ ਲਾਇਆ। ਕਿਉਂ? ਕਿਉਂਕਿ ਗੁਰੂ ਨੇ ਸਰੀਰ ਨੂੰ ਤੇ ਸਰੀਰ ਨਾਲ ਸੰਬੰਧਿਤ ਅੰਗਾਂ ਨੂੰ ਕਰਮ ਕਰਨਾ ਸਿਖਾ ਦਿੱਤਾ। ਆ ਮੈਂ ਕਰਾਂ ਫਿਰ ਦੁਬਾਰਾ, ਇੱਕ ਵਾਰ ਅੱਗੇ ਰਸ਼ ਕੀਤੀ ਸੀ, ਗੁਰੂ ਕਰਮ ਦਿੰਦਾ। ਗੁਰੂ ਦੇ ਜਿਹੜੇ ਕਰਮ ਨੇ ਨਾ ਮੱਥੇ ਦੇ, ਆਪਾਂ ਕਹਿੰਦੇ ਗੁਰੂ ਰਹਿਮਤ ਕਰਕੇ ਮੱਥੇ ਦੇ ਲੇਖ ਲਿਖਦਾ, ਮਿਟਾ ਦਿੰਦਾ। ਉਹ ਐਵੇਂ ਨਹੀਂ ਕਿ ਆ ਕੇ ਕੇਵਲ ਅਰਦਾਸ ਕਰਨ ਨਾਲ ਹੀ ਮਿਟਾ ਦਿੰਦਾ, ਨਹੀਂ। ਜਦੋਂ ਅਰਦਾਸ ਕਰੀਦੀ, ਗੁਰੂ ਕਰਮ ਦਿੰਦਾ, ਤਰੀਕਾ ਦਿੰਦਾ, ਸਾਧਨ ਦਿੰਦਾ। ਆਖਦਾ ਭਲਿਆ ਆ ਕਰਮ ਕਰ ਤਾਂ ਕਿ ਤੇਰੇ ਮਸਤਕ ਦੇ ਕਰਮ ਬਦਲ ਜਾਣ। ਇੱਕ ਵਾਰ ਕੀਤੀ ਸੀ, ਗੁਰੂ ਦਸਮ ਪਾਤਸ਼ਾਹ ਜੀ ਦਾ ਉਹ ਸ਼ਬਦ ਕਿੱਡਾ ਮਹਾਨ ਹੈ, ਜਿਹਦੇ ਵਿੱਚ ਅਸੀਂ ਅਰਦਾਸ ਕਰਦੇ ਹਾਂ, ਕਈ ਵਾਰ ਕਹਿੰਦੇ ਹਾਂ ਦੇਸ਼ਵਾ ਬਰ ਮੋਹੇ ਇਹ ਹੈ, ਤੇ ਅਗਲੀਆਂ ਲਾਈਨਾਂ ਤੇ ਜ਼ਿਆਦਾ ਸਟ੍ਰੈਸ ਕਰ ਦਿੰਦੇ ਹਾਂ। ਨਾ ਡਰੋ ਵਰਸੋਂ ਜਬ ਜਾਏ ਲੜੋ, ਨਿਸ਼ਚੇ ਕਰ ਆਪਣੀ ਜੀਤ ਕਰੋ, ਅਸੀਂ ਕੇਂਦਰ ਹੀ ਸਮਝਦੇ ਹਾਂ, ਬਲਕਿ ਅਖੀਰਲੀ ਲਾਈਨ ਨੂੰ ਜ਼ਿਆਦਾ ਕੇਂਦਰਿਤ ਕਰ ਦਿੰਦੇ ਹਾਂ ਅਤੇ ਆਖਦੇ ਹਾਂ ਜਬ ਆਪ ਕੀ ਔਦ ਨਿਦਾਨ ਬਣੇ, ਅਤ ਹੀ ਰਣ ਮੈਂ ਤਬ ਜੂਝ ਮਰੋ, ਮਰਨ ਦੀ ਗੱਲ ਨਾ ਡਰਨ ਦੀ ਗੱਲ ਬੜੀ ਕਰਦੇ ਹਾਂ। ਪਰ ਗੁਰੂ ਕਹਿੰਦੇ ਨੇ ਉਹ ਭਲਿਆ ਇਹ ਸਾਰੀਆਂ ਗੱਲਾਂ ਤਾਂ ਮਿਲਣ ਗਈਆਂ ਪਹਿਲਾਂ ਸ਼ੁਭ ਕਰਮਨ ਤੇ ਕਬੂ ਨਾ ਡਰ ਜਾਣਾ, ਕਿਉਂਕਿ ਹਰ ਮਕਸਦ ਜਿਹੜਾ ਉਹ ਕਰਮ। ਕਹਿਣ ਲੱਗੇ ਦੇ ਸ਼ਿਵਾ ਬਰ ਮੋਹੇ ਇਹ ਹੈ, ਸ਼ੁਭ ਕਰਮਨ ਤੇ ਕਬਹੂ ਨਾ ਟਰੂ, ਗੁਰੂ ਰਹਿਮਤ ਕਰਕੇ ਤੈਨੂੰ ਕਰਮ ਦਿੰਦਾ। ਇਹ ਸਰੀਰ ਜੇ ਤੂੰ ਪ੍ਰਵਾਨ ਹੋਇਆ ਤਾਂ ਪ੍ਰਵਾਨ ਤਾਂ ਹੋਇਆ ਕਿਉਂਕਿ ਗੁਰੂ ਨੇ ਤੇਰੇ ਇੱਕ ਇੱਕ ਅੰਗ ਨੂੰ ਸੰਬੋਧਨ ਕਰਕੇ ਉਹਦਾ ਕਰਮ ਚੇਤੇ ਕਰਾਇਆ, ਕਿਉਂਕਿ ਸਰੀਰ ਦੇ ਹਰ ਇੱਕ ਅੰਗ ਦਾ ਆਪਣਾ ਕਰਮ। ਅੱਖਾਂ ਦੇਖਦੀਆਂ ਨੇ, ਸੁਣਦੀਆਂ ਬਿਲਕੁਲ ਨਹੀਂ, ਕੰਨ ਸੁਣਦੇ ਨੇ, ਦੇਖਦੇ ਬਿਲਕੁਲ ਨਹੀਂ, ਜ਼ਬਾਨ ਬੋਲਦੀ ਏ, ਸੁਣਦੀ ਬਿਲਕੁਲ ਨਹੀਂ, ਹਰ ਇੱਕ ਅੰਗ ਦਾ ਆਪਣਾ ਕਰਮ। ਤੇ ਗੁਰੂ ਸਰੀਰ ਨੂੰ ਸੰਬੋਧਨ ਕਰਕੇ ਹੁਣ ਅੰਗਾਂ ਵੱਲ ਆਉਂਦੇ ਨੇ ਤੇ ਕਹਿੰਦੇ ਨੇ ਮੈਂ ਹਰ ਇੱਕ ਅੰਗ ਨੂੰ ਆਪਣਾ ਕਰਮ ਚੇਤੇ ਕਰਾਉਣਾ ਚਾਹੁੰਦਾ ਤਾਂ ਕਿ ਉਸ ਕਰਮ ਤੇ ਚੱਲ ਕੇ ਉਹਦੇ ਮੱਥੇ ਦੇ ਕਰਮ ਬਣ ਜਾਣ ਜਿਹਦੇ ਵਿੱਚ ਪ੍ਰਭੂ ਦਾ ਮਿਲਾਪ ਲਿਖਿਆ ਜਾਏ। ਸਤਿਗੁਰੂ ਕਹਿੰਦੇ ਨੇ ਇਹ ਨੇਤਰੋ ਮੇਰਿਓ, ਇਹ ਨੇਤਰੋ ਮੇਰਿਓ, ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਕਹਿਣ ਲੱਗੇ ਇਹ ਨੇਤਰੋ ਜਿਵੇਂ ਤਨ ਵਿੱਚ ਜੋਤ ਰੱਖੀ ਸੀ ਨਾ ਪਰਸੋਂ, ਇਹ ਲਾਈਨ ਆਈ ਸੀ, ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਇਹ ਜੋ ਕੁਛ ਤੂੰ ਕਰ ਰਿਹਾ ਮਤ ਕਿਤੇ ਇਸ ਤਨ ਦੀ ਸ਼ਕਤੀ ਨਾ ਸਮਝੀ, ਹੈ ਤਨ ਤੇਰੇ ਅੰਦਰ ਜਿਹੜੀ ਜੋਤ ਹੈ ਉਹ ਤੈਨੂੰ ਬੋਲਣ ਦੀ ਸ਼ਕਤੀ ਦੇ ਰਹੀ ਹੈ, ਉਹ ਦੇਖਣ ਦੀ ਸ਼ਕਤੀ ਦੇ ਰਹੀ ਹੈ, ਕੰਮ ਤਾਂ ਸਾਰੀ ਜੋਤ ਕਰ ਰਹੀ ਹੈ। ਸਭ ਜੋਤ ਤੇਰੀ ਜਗਜੀਵਨਾ, ਤੂੰ ਆਪੇ ਹਰ ਰੰਗ ਰੰਗਣਾ, ਹੇ ਮੇਰੇ ਮਾਲਕ ਤੇਰੀ ਜੋਤ ਹੀ ਇਸ ਸੰਸਾਰ ਦੇ ਜੱਗ ਦੇ ਜੀਵਨ ਦਾ ਸਾਧਨ ਬਣੀ ਹੋਈ ਹੈ। ਸਭ ਜੋਤ ਤੇਰੀ ਜਗ ਜੀਵਨ। ਤੇ ਗੁਰੂ ਕਹਿੰਦੇ ਨੇ ਹੇ ਨੇਤਰੋ ਮਤ ਸਮਝਿਓ ਕਿ ਅਸੀਂ ਆਪੇ ਦੇਖ ਸਕਨੇ ਆ। ਬੜੇ ਖੂਬਸੂਰਤ ਨੇਤਰ ਵੀ ਕਈ ਵਾਰ ਨਹੀਂ ਦੇਖ ਸਕਦੇ ਜੇ ਪਿੱਛੇ ਜੋਤ ਨਾ ਹੋਏ। ਮੈਂ ਸਵੇਰੇ ਅਰਜ਼ ਕੀਤੀ ਸੀ, ਨੇਤਰ ਹੋਰ ਚੀਜ਼ ਨੇ, ਜੋਤ ਹੋਰ ਚੀਜ਼ ਹੈ। ਨੇਤਰਾਂ ਨੂੰ ਸਰੀਰ ਦੇ ਅੰਗਾਂ ਨੂੰ ਡਾਕਟਰ ਬਦਲ ਸਕਦੇ ਨੇ, ਉਹਨਾਂ ਦੀ ਰਿਪੇਅਰ ਵੀ ਕਰ ਸਕਦੇ ਨੇ, ਪਰ ਉਹਨਾਂ ਦੇ ਪਿੱਛੇ ਜਿਹੜੀ ਜੋਤ ਖੜੀ ਹੈ ਨਾ ਉਹ ਜੋਤ ਨਹੀਂ ਪਾ ਸਕਦੇ। ਤਨ ਦਾ ਕੋਈ ਅੰਗ ਚਲਾ ਜਾਏ ਡਾਕਟਰ ਉਹਨੂੰ ਬਦਲ ਦਿੰਦੇ, ਪਰ ਜਦੋਂ ਅੰਦਰੋਂ ਜੋਤ ਚਲੀ ਜਾਂਦੀ ਹੈ ਉਦੋਂ ਤੁਹਾਡੇ ਕੋਲੋਂ ਸੌਰੀ ਆ ਕੇ ਲੰਘ ਜਾਂਦੇ ਨੇ। ਮੈਂ ਅਕਸਰ ਦੇਖਿਆ ਜਦੋਂ ਅੰਦਰੋਂ ਜੋਤ, ਓਨੀ ਦੇਰ ਪੂਰੀ ਕੋਸ਼ਿਸ਼ ਕਰਦੇ ਰਹਿੰਦੇ ਨੇ ਡਾਕਟਰ, ਤੇ ਮਰੀਜ਼ ਦੇ ਵਾਰਸ ਦਰਵਾਜ਼ੇ ਤੇ ਖੜੇ ਹੁੰਦੇ ਨੇ, ਡਾਕਟਰ ਕੁਛ ਕਰੇਗਾ ਕੁਛ ਕਰੇਗਾ, ਪਰ ਜਦੋਂ ਉਹਨਾਂ ਦਾ ਵਸ ਕੋਈ ਨਾ ਚੱਲੇ ਨਾ, ਅੰਦਰੋਂ ਜੋਤ ਉੱਡ ਜਾਏ ਤੇ ਵਿਸ਼ਵਾਸ ਹੋ ਜਾਏ ਜੋਤ ਚਲੀ ਗਈ, ਉਦੋਂ ਲੰਘਦਾ ਡਾਕਟਰ ਦੋ ਗੱਲਾਂ ਵੀ ਨਹੀਂ ਕਰਦਾ, ਕੇਵਲ ਸੌਰੀ ਅੱਖ ਦੇ ਕੋਲੋਂ ਲੰਘ ਜਾਂਦਾ। ਕਿਉਂ? ਸਭ ਕੁਛ ਤਾਂ ਹੀ ਕਰ ਸਕਦਾ, ਕੇਵਲ ਤਨ ਦਾ ਕਰ ਸਕਦਾ, ਤੇ ਤਨ ਨੂੰ ਚਲਾਉਣ ਵਾਲੀ ਮਗਰ ਜੋਤ ਹੈ। ਗੁਰੂ ਕਹਿੰਦੇ ਨੇ, ਹੇ ਨੇਤਰੋ ਮਤ ਸਮਝਿਓ ਤੁਸੀਂ ਦੇਖ ਸਕਦੇ ਹੋ, ਤੁਹਾਡੇ ਪਿੱਛੇ ਕੋਈ ਜੋਤ ਹੈ ਜਿਹੜੀ ਦੇਖਦੀ। ਇਹ ਨੇਤਰੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ, ਤੇ ਜਿਸਨੇ ਜੋਤ ਰੱਖੀ ਹੈ ਜੋਤ ਜਿੰਦਾ ਹਿੱਸਾ ਹੈ, ਤੁਸੀਂ ਉਹਨੂੰ ਦੇਖਦੇ ਹੀ ਨਹੀਂ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ। ਤੇ ਮੈਂ ਅਰਜ਼ ਕੀਤੀ ਸੀ, ਨੇਤਰ ਹੈਰਾਨ ਹੋਏ ਤੇ ਕਹਿਣ ਲੱਗੇ, ਮਹਾਰਾਜ ਅਸੀਂ ਹਰੀ ਬਿਨਾਂ ਕੁਝ ਨਾ ਦੇਖੀਏ ਫਿਰ ਸੰਸਾਰ ਤੇ ਕਿਉਂ ਆਏ? ਸੰਸਾਰ ਵਿੱਚ ਤਾਂ ਦੇਖਣ ਨੂੰ ਬਹੁਤ ਕੁਝ ਹੈ, ਤੇ ਇੱਕ ਪਾਸੇ ਤੁਸੀਂ ਆਖਦੇ ਹੋ ਸੰਸਾਰ ਜਿਹੜਾ ਉਹ ਝੂਠ ਹੈ, ਸੰਸਾਰ ਕੂੜ ਹੈ, ਤੇ ਫਿਰ ਇਹਨਾਂ ਅੱਖਾਂ ਨਾਲ ਸੰਸਾਰ ਨਾ ਦੇਖੀਏ? ਇੱਕ ਪਾਸੇ ਆਖਦੇ ਹੋ ਲੋਇਨ ਲੋਈ ਡਿੱਠ ਪਿਆਸ ਨਾ ਬੂਝੇ ਮੂੰਹ ਘਣੀ, ਇਹਨਾਂ ਅੱਖਾਂ ਨੇ ਸੰਸਾਰ ਲੋਈ ਲੁਕਾਈ ਨੂੰ ਦੁਨੀਆਂ ਨੂੰ ਦੇਖਿਆ ਪਰ ਇਹਨਾਂ ਦੀ ਪਿਆਸ ਨਾ ਗਈ, ਤਾਂ ਕਿ ਦੁਨੀਆਂ ਦੇਖਣੀ ਛੱਡ ਦੇਈਏ? ਗੁਰੂ ਕਿੱਡਾ ਖੂਬਸੂਰਤ ਤਰੀਕਾ ਦੱਸਦੇ ਨੇ, ਕਹਿੰਦੇ ਨੇ ਬਿਲਕੁਲ ਨਹੀਂ, ਮੈਂ ਇਹ ਨਹੀਂ ਕਹਿੰਦਾ ਦੁਨੀਆਂ ਦੇਖਣੀ ਛੱਡ ਦਿਓ, ਸਿਰਫ ਫਰਕ ਇਹ ਹੈ ਕਿ ਇਹ ਵਿਸ ਸੰਸਾਰ ਤੁਮ ਜ ਦੇਖਦੇ ਇਹੋ ਹਰ ਕਾ ਰੂਪ ਹੈ, ਇਹਨੂੰ ਇਉਂ ਦੇਖੋ, ਇਹਦੇ ਅੰਦਰ ਜਿਹੜਾ ਰੱਬ ਬੈਠਾ ਹੈ ਨਾ, ਇਸ ਸੰਸਾਰ ਦੇ ਹਰ ਇੱਕ ਜ਼ਰਰੇ ਦੇ ਅੰਦਰੋਂ ਤੁਹਾਡੀਆਂ ਅੱਖਾਂ ਰੱਬ ਦੇਖਣ। ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੇ ਲੋਇਨ ਲੋਈ ਡਿੱਠ ਪਿਆਸ ਨਾ ਬੂਝੇ ਮੂੰਹ ਘਣੀ, ਨਾਨਕ ਸੇ ਅੱਖੜੀਆਂ ਬਿਆਨ ਜਿਨੀ ਦਿਸਣ ਦੋ ਮਾਪਰੀ, ਉਹ ਅੱਖਾਂ ਹੋਰ ਨੇ। ਕਹਿਣ ਲੱਗੇ ਸੰਸਾਰ ਦੇਖ ਪਰ ਇਹਨੂੰ ਜ਼ਹਿਰ ਸਮਝ ਕੇ ਕੇਵਲ ਨਾ ਦੇਖ, ਇਹਦੇ ਅੰਦਰੋਂ ਰੱਬ ਨੂੰ ਢੂੰਢ। ਮੈਂ ਸਵੇਰੇ ਅਰਜ਼ ਕੀਤੀ ਸੀ, ਇੱਕ ਐਨੀ ਗੱਲ ਦੀ ਸਾਡੇ ਕੋਲੋਂ ਸਦੀਆਂ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਨਹੀਂ ਮੰਨੀ ਗਈ, ਅਸੀਂ ਸਿੱਖ ਖਵਾਉਂਦੇ ਹਾਂ, ਤੇ ਇਹ ਬਾਣੀ ਕੋਈ ਅੱਜ ਦੀ ਥੋੜੋ, 400 ਵਰ੍ਹਾ ਬੀਤ ਗਿਆ, 400 ਵਰ੍ਹੇ ਤੋਂ ਰੋਜ਼ਾਨਾ ਪੜ੍ਹਦੇ ਸੁਣਦੇ ਵੀ ਹਾਂ, ਤੇ ਅਨੰਦ ਸਾਹਿਬ ਦੀ ਬਾਣੀ ਤਾਂ ਸਾਡੇ ਰੋਜ਼ਾਨਾ ਜੀਵਨ ਦੀਆਂ ਬਾਣੀਆਂ ਨਾਲ ਵੀ ਸੰਬੰਧ ਰੱਖਦੀ। ਤੇ ਮੈਂ ਅਰਜ਼ ਕੀਤੀ ਸੀ ਕੇਵਲ ਇੱਕ ਗੱਲ ਲਓ, ਐਨੀ ਗੱਲ ਹੀ ਜੇ ਭਲਾ ਮੰਨ ਲਈ ਜਾਂਦੀ ਕਿ ਇਹ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ, ਤੇ ਮੈਂ ਅਰਜ਼ ਕੀਤੀ ਸੀ ਫਿਰ ਭਲਾ ਕਿਸੇ ਨਾਲ ਕਿਸੇ ਦਾ ਇਖਤਲਾਫ ਰਹਿ ਜਾਏ, ਕੋਈ ਕਿਸੇ ਦੀ ਪੱਗ ਲਾ ਸਕੇ ਜੇ ਉਹਨੂੰ ਅੰਦਰ ਰੱਬ ਦਿਸਦਾ ਹੋਵੇ, ਕੋਈ ਕਿਸੇ ਨੂੰ ਬੇਅਦਬ ਕਰ ਸਕੇ, ਕਿਸੇ ਨਾਲ ਕੋਈ ਠੱਗੀ ਠੋਰੀ ਚੋਰੀ ਡਾਕਾ ਕਿਸੇ ਦਾ ਕੋਈ ਕਤਲ ਕਰ ਸਕੇ ਜੇ ਉਹਨੂੰ ਅੰਦਰ ਰੱਬ ਦਿਸੋ? ਇਹਦਾ ਮਤਲਬ ਜੋ ਕੁਝ ਅਸੀਂ ਹੁਣ ਤੱਕ ਕਰ ਰਹੇ ਹਾਂ ਕੇਵਲ ਇਸ ਲਈ ਕਰ ਰਹੇ ਹਾਂ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਇੱਕ ਗੱਲ ਵੀ ਅਸੀਂ ਸੁਣ ਨਹੀਂ ਸਕੇ ਤੇ ਸਮਝ ਨਹੀਂ ਸਕੇ। ਗੁਰੂ ਕਹਿੰਦੇ ਨੇ, ਇਹ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਸਵਾਲ ਆਇਆ ਜੀ, ਇਹ ਕਿਵੇਂ ਨਦਰੀ ਆਇਆ? ਕਹਿਣ ਲੱਗੇ, ਗੁਰਪ੍ਰਸਾਦੀ ਬੂਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ। ਗੁਰੂ ਦੀ ਰਹਿਮਤ ਸਦਕਾ ਜਦੋਂ ਮੈਨੂੰ ਪਤਾ ਲੱਗਾ ਕਿ ਹਰੀ ਪ੍ਰਭੂ ਇੱਕ ਹੈ ਤੇ ਸਾਰਿਆਂ ਵਿੱਚ ਸਮਾ ਰਿਹਾ, ਹਰੀ ਬਿਨਾਂ ਕੋਈ ਨਹੀਂ, ਤੇ ਹੁਣ ਜਦੋਂ ਮੈਂ ਇਸ ਸੰਸਾਰ ਨੂੰ ਵੇਖਿਆ ਮੈਨੂੰ ਇਹਦੇ ਵਿੱਚ ਪ੍ਰਭੂ ਦਿਸ ਪਿਆ, ਤੇ ਇੱਕ ਅੰਦਰ ਆਵਾਜ਼ ਉੱਠੀ, ਉਹ ਭਲਿਆ ਹੁਣ ਤੱਕ ਤੇ ਤੇਰੇ ਨੇਤਰ ਅੰਧੇ ਹੀ ਸਨ ਕਿਉਂਕਿ ਤੂੰ ਰੱਬ ਨੂੰ ਨਹੀਂ ਦੇਖ ਸਕਿਆ। ਗੁਰੂ ਨੇ ਬਾਣੀ ਵਿੱਚ ਐਵੇਂ ਨਹੀਂ ਆਖਿਆ, ਕਹਿਣ ਲੱਗੇ ਉਹ ਭਲਿਆ ਅੰਧੇ ਉਹ ਨਾ ਆਖੀਏ ਜਿਨ ਮੁੱਖ ਲੋਇਨ ਨਾ ਹੈ, ਉਹ ਬਿਲਕੁਲ ਅੰਧੇ ਨਹੀਂ। ਸਾਡੇ ਨਾਲੋਂ ਬਾਣੀ ਭਾਈ ਸਾਹਿਬ ਨੂੰ ਜ਼ਿਆਦਾ ਯਾਦ ਹੈ, ਕੀ ਆਖੋਗੇ ਨਵੀਨੇ ਨੇ? ਗੁਰੂ ਬਾਣੀ ਵਿੱਚ ਕਹਿੰਦੇ ਨੇ, ਕਹਿੰਦੇ ਅੰਧੇ ਨਾ ਆਖੀਏ ਜਿਨ ਮੁੱਖ ਲੋਇਨ ਨਾ ਹੈ, ਕਹਿਣ ਲੱਗੇ ਅੰਧੇ ਸਹੀ ਨਾਨਕਾ ਜੋ ਖਸਮੁ ਕਿੱਥੇ ਜਾਏ। ਸਤਿਗੁਣ ਇਹੋ ਗੱਲ ਬਾਣੀ ਵਿੱਚ ਆ ਕੇ ਕਹਿਣ ਲੱਗੇ, ਜਦੋਂ ਮੈਨੂੰ ਹੁਣ ਗੁਰੂ ਦੀ ਰਹਿਮਤ ਸਦਕਾ ਸੰਸਾਰ ਵਿੱਚ ਪ੍ਰਭੂ ਦਿਸਿਆ ਤੇ ਮੈਨੂੰ ਨਜ਼ਰ ਪਿਆ, ਦੋਏ ਦੋਏ ਲੋਚਣ ਪੇਖਾ, ਹੋ ਹਰ ਬਿਨ ਅਵਰ ਨਾ ਦੇਖਾ, ਨੈਣ ਰਹੇ ਰੰਗ ਲਾਈ, ਅਬ ਬੇਗਲ ਕਹਿਣ ਨਾ ਜਾਈ, ਹਮਰਾ ਭਰਮ ਗਿਆ ਪਹੋ ਭਾਗਾ। ਜਿਸ ਵੇਲੇ ਮੇਰਾ ਭਰਮ ਗਿਆ ਉਸ ਵੇਲੇ ਪਹੋ ਵੀ ਭੱਜ ਗਿਆ, ਹੁਣ ਮੇਰਾ ਕੋਈ ਦੁਸ਼ਮਣ ਹੀ ਨਾ ਰਿਹਾ। ਭੈ ਤਾਂ ਦੁਸ਼ਮਣ ਕੋਲ ਹੁੰਦਾ, ਨਾ ਕੋ ਬੈਰੀ ਨਾ ਹੀ ਬਿਗਾਨਾ ਹੀ ਨਾ ਰਿਹਾ, ਤੇ ਹੁਣ ਡਰ ਕਿਸ ਦਾ? ਹਮਰਾ ਭਰਮ ਗਿਆ ਭਉ ਭਾਗਾ ਜਬ ਰਾਮ ਨਾਮ ਚਿਤ ਲਾਗਾ। ਕਹਿਣ ਲੱਗੇ ਹੁਣ ਮੈਨੂੰ ਪਤਾ ਲੱਗਾ ਕਿ ਅੱਜ ਤੋਂ ਪਹਿਲਾਂ ਤੱਕ ਜੋ ਮੇਰੀਆਂ ਅੱਖਾਂ ਸਨ ਉਹ ਅੰਧੀਆਂ ਸਨ। ਕਹੇ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟੀ ਹੋਈ, ਗੁਰੂ ਦੀ ਰਹਿਮਤ ਸਦਕਾ ਮੈਨੂੰ ਉਹ ਦਿਵ ਦ੍ਰਿਸ਼ਟੀ ਮਿਲੀ ਕਿ ਮੈਂ ਇਸੇ ਸੰਸਾਰ ਵਿੱਚੋਂ ਰੱਬ ਦੇਖ ਸਕਿਆ। ਹੁਣ ਗੁਰੂ ਮੁਖਾਤਬ ਹੋਏ ਸਰਵਨਾਂ ਨੂੰ, ਕੰਨਾਂ ਨੂੰ, ਕਿਉਂਕਿ ਹਰ ਅੰਗ ਨੂੰ ਕਰਮ ਸਿਖਾ ਰਹੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਰੀਰ ਦੇ ਅੰਗ ਜਿਹੜਾ ਕਰਮ ਕਰਨਗੇ ਉਸੇ ਨਾਲ ਹੀ ਇਹਦਾ ਜੀਵਨ ਬਣੇਗਾ, ਕਿਉਂਕਿ ਪੁੱਛਿਆ ਹੀ ਇਸੇ ਲਈ ਇਹ ਸਰੀਰਾ ਮੇਰਿਆ ਇਸ ਜੱਗ ਮੇ ਆਏ ਕਿ ਕਿਆ ਤੂੰ ਕਰਮ ਕਮਾਇਆ, ਤੇ ਸਰੀਰ ਦੇ ਅੰਗਾਂ ਨੂੰ ਮੁਖਾਤਬ ਕਰਕੇ ਕਰਮ ਜੀ ਕਰਨਾ ਸਿਖਾ ਰਹੇ ਨੇ। ਕਹਿੰਦੇ ਨੇ ਹੇ ਸਰਵਨ ਨੂੰ ਤੁਹਾਡਾ ਕਰਮ ਹੈ ਸੁਣਨਾ, ਤੇ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ। ਸਤਿਗੁਰੂ ਕਹਿੰਦੇ ਨੇ ਇਹ ਸਰਵ ਨੂੰ ਮੇਰੇ ਇਹ ਸਰਵ ਨੂੰ ਮੇਰੇ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ, ਸੁਣੋ ਸਤ ਬਾਣੀ ਕਿਆ ਸੁਣੰਦੋ ਕੂੜ, ਕਿਆ ਸੁਣੰਦੋ ਕੂੜ ਵੰਜਨ ਪਵਨ ਝੁਲਾਰਿਆ, ਨਾਨਕ ਸੁਣੀਅਰ ਤੇ ਪਰਵਾਨ। ਸੁਣੀਅਰ ਭਾਵ ਸਰਵਨ, ਸੁਣਨ ਵਾਲੇ। ਕਹਿਣ ਲੱਗੇ ਉਹ ਭਲੇ ਉਹ ਕੂੜ ਕਿਉਂ ਸੁਣਦੇ ਹੋ, ਕਿਆ ਸੁਣਨ ਦਾ ਕੂੜ ਜਿਨ੍ਹਾਂ ਦਾ ਕੋਈ ਅਰਥ ਹੀ ਨਹੀਂ। ਕਹਿਣ ਲੱਗੇ ਕੂੜ ਦਾ ਝੂਠ ਦਾ ਕੀ ਅਰਥ ਹੈ, ਝੂਠ ਤਾਂ ਇਉਂ ਕੋਲੋਂ ਲੰਘ ਜਾਓ ਜਿਵੇਂ ਪਵਨ ਦੀ ਸਾਂ ਸਾਂ ਦੀ ਪੱਤਿਆਂ ਦੀ ਖੜ ਖੜ ਦੀ ਆਵਾਜ਼ ਹੋਵੇ ਤੇ ਕਦੀ ਧਿਆਨ ਹੀ ਨਹੀਂ ਦਿੰਦਾ ਦੇਈਦਾ। ਗੁਰੂ ਕਹਿੰਦੇ ਜੇ ਕੂੜ ਹੋਵੇ ਤੇ ਇਉਂ ਕੋਲੋਂ ਲੰਘ ਜਾਇਆ ਕਰੋ। ਗੁਰੂ ਕਹਿੰਦੇ ਨੇ ਪਤਾ ਹੈ ਸੁਣੀਅਰ ਭਾਵ ਸਰਵਣ ਪ੍ਰਵਾਨ ਕਦੋਂ ਹੁੰਦੇ ਨੇ, ਨਾਨਕ ਸੁਣੀਅਰ ਤੇ ਪ੍ਰਵਾਨ ਜੋ ਸੁਣੰਦੋ ਸੱਚ ਧਨੀ। ਕੂੜ ਸੁਣਨਾ ਛੱਡ ਦੇ, ਇਹ ਸਰਵ ਨੂੰ ਮੇਰੇ ਸੱਚੇ ਸੁਣਨੇ ਨੂੰ ਪਠਾਏ। ਬਲਕਿ ਗੁਰੂ ਨੇ ਇੱਕ ਥਾਵੇਂ ਬਾਣੀ ਵਿੱਚ ਇੱਕ ਲਫ਼ਜ਼ ਕਹੇ, ਅਰਦਾਸ ਕੀਤੀ, ਕਹਿਣ ਲੱਗੇ ਮੇਰੇ ਮੋਹਨ ਮੇਰੇ ਤੇ ਰਹਿਮਤ ਕਰ। ਕਿਸੇ ਸਾਕਤ ਪੁਰਸ਼ ਦੀ ਆਵਾਜ਼ ਵੀ ਮੇਰੇ ਕੰਨੀ ਨਾ ਪਵੇ, ਕਿਉਂਕਿ ਸਰਵਣ ਇਸ ਲਈ ਥੋੜ੍ਹਾ ਬਣੇ ਨੇ। ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ। ਹਾਂ ਇੱਥੇ ਰੁਕਣਾ, ਗੀਤ ਦਾ ਭਲਾ ਕੋਈ ਅਰਥ ਹੁੰਦਾ ਸੋਚਿਓ, ਗੀਤ ਦਾ ਤਾਂ ਭਲਾ ਕੋਈ ਅਰਥ ਹੁੰਦਾ, ਨਾਦ ਦਾ ਕੀ ਅਰਥ ਹੁੰਦਾ? ਗੀਤ ਰਾਹੀਂ ਤਾਂ ਕੋਈ ਕੁਰਾਏ ਪਾ ਸਕਦਾ। ਇਹੋ ਜਿਹੇ ਗੀਤ ਵੀ ਨੇ ਜਿਹੜੇ ਇਸ ਗੁਰੂ ਘਰ ਵਿੱਚ ਆ ਕੇ ਗੁਰਮਤ ਬਾਣੀ ਸੁਣਨ ਦੀ ਬਜਾਏ ਕਿਸੇ ਮਜਮੇ ਵਿੱਚ ਕਿਸੇ ਹੋਰ ਟਿਕਾਣੇ 'ਤੇ ਜਾ ਕੇ ਉਹ ਗੀਤ ਸੁਣਿਆ ਮਨ ਵਿਕਾਰਾਂ ਵੱਲ ਤੁਰ ਪੈਂਦਾ, ਭਲਾ ਠੀਕ ਹੈ? ਪਰ ਨਾਦ ਵਿੱਚ ਕਿਹੜਾ ਅਰਥ ਹੈ? ਪਰ ਖਿਆਲ ਕਰਿਓ ਨਾਦ ਵਿੱਚ ਵੀ ਬੜਾ ਅਰਥ ਹੈ। ਮੈਂ ਇੱਕ ਵਾਰ ਕੀਤੀ ਸੀ, ਨਾਦ ਵੀ ਕਿਸੇ ਸਾਕਤ ਦੀ ਜ਼ਬਾਨ ਨੂੰ ਨਿਕਲਿਆ ਹੋਇਆ ਜੇ ਸੰਬੰਧਿਤ ਹੋ ਜਾਏ ਨਾ, ਜਿਹਦੇ ਨਾਲ ਇੱਕ ਵਾਰ ਸਾਕਤ ਦਾ ਗੀਤ ਸੰਬੰਧਿਤ ਹੋ ਜਾਏ ਉਹ ਨਾਦ ਵੀ ਕੁਰਾਏ ਪਾ ਦਿੰਦਾ। ਆ ਫਿਲਮੀ ਟਿਊਨਾਂ ਗੁਰਦੁਆਰਿਆਂ ਵਿੱਚ ਨਾ ਗਾਉਣ ਦਾ ਕਿਉਂ ਕਹੀਦਾ? ਫਿਲਮੀ ਟਿਊਨਾਂ ਗੁਰਦੁਆਰਿਆਂ ਵਿੱਚ ਨਾ ਗਾਉਣ ਲਈ ਕਿਉਂ ਆਖਿਆ ਜਾਂਦਾ? ਉਹਦਾ ਕਾਰਨ ਇਹੋ ਹੁੰਦਾ, ਟਿਊਨ ਵਿੱਚ ਕੁਝ ਨਹੀਂ ਹੁੰਦਾ, ਉਹਦਾ ਕੋਈ ਅਰਥ ਨਹੀਂ ਹੁੰਦਾ, ਪਰ ਕਿਉਂਕਿ ਸਾਕਤ ਗੀਤ ਕਦੇ ਉਹਦੇ ਨਾਲ ਸੰਬੰਧਿਤ ਹੋ ਚੁੱਕਾ ਹੁੰਦਾ, ਇਸ ਲਈ ਉਸ ਧੁਨ ਵਿੱਚੋਂ ਵੀ ਉਹ ਹੀ ਬਲਬੂ ਆਉਂਦਾ। ਤੇ ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ, ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਗੁਰੂ ਸਰਵਣਾਂ ਨੂੰ ਮੁਖਾਤਬ ਕਰਦੇ ਨੇ, ਆਖਦੇ ਨੇ, ਹੇ ਸਰਵਣੋ, ਸੱਚ ਸੁਣਨੇ ਨੂੰ ਪਠਾਏ ਸਰੀਰ ਲਾਏ, ਸੁਣੋ ਸਤ ਬਾਣੀ। ਕਹਿਣ ਲੱਗੇ, ਪਤਾ ਜੀ ਉਹਦਾ ਲਾਭ ਕੀ ਹੋਵੇਗਾ? ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਜਿਸ ਬਾਣੀ ਨੂੰ, ਸੱਚੀ ਬਾਣੀ ਨੂੰ ਸੁਣਨ ਨਾਲ ਮਨ ਅਤੇ ਤਨ ਨੂੰ ਖੇੜਾ ਹੋਵੇਗਾ, ਕੇਵਲ ਖੇੜਾ ਮਨ ਅਤੇ ਤਨ ਨੂੰ ਨਹੀਂ, ਰਸਨਾ ਵਿੱਚ ਵੀ ਰਸ ਆ ਜਾਏਗਾ। ਜਿਹਦੇ ਅੰਦਰ ਬਾਣੀ ਵਸੇਗੀ ਉਹ ਜ਼ਬਾਨ ਨੂੰ ਕਦੀ ਕੌੜਾ ਨਹੀਂ ਬੋਲ ਸਕੇਗਾ। ਜੋ ਕੁਝ ਅੰਦਰ ਹੋਣਾ ਉਹ ਬਾਹਰ ਨਿਕਲਦਾ, ਜੋ ਪਾਵੇ ਭਾਂਡੇ ਵਿੱਚ ਮਸਤ ਸਾਹ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਜਿਹਨੇ ਅੰਦਰ ਬਾਣੀ ਨੂੰ ਵਸਾਇਆ ਉਹਦੀ ਰਸਨਾ ਤੋਂ ਕਦੀ ਝੂਠ, ਉਹਦੀ ਰਸਨਾ ਤੋਂ ਕਦੀ ਕੂੜ, ਉਹਦੀ ਰਸਨਾ ਤੋਂ ਕਦੀ ਕੌੜਾ ਬਚਨ ਨਹੀਂ ਨਿਕਲਦਾ। ਗੁਰੂ ਨੇ ਇਸੇ ਲਈ ਆਖਿਆ, ਕਹਿਣ ਲੱਗੇ, ਜਿਤ ਸੁਣੀ ਮਨ ਤਨ ਹੋ ਰਿਹਾ ਹੋਆ, ਰਸਨਾ ਰਸ ਸਮਾਣੀ। ਕਹਿਣ ਲੱਗੇ, ਮੈਂ ਇਸ ਲਈ ਆਖਣਾ ਸਰਵਣੋ, ਤੁਹਾਡਾ ਕੰਮ ਜ਼ਿਆਦਾ ਮਹੱਤਵ ਰੱਖਦਾ। ਮੈਂ ਇੱਕ ਵਾਰ ਕੀਤੀ ਸੀ, ਸਰਵਣ ਜੀਵਨ ਦੇ ਸਰੀਰ ਦੇ ਹੋਰ ਅੰਗਾਂ ਨਾਲੋਂ ਜ਼ਿਆਦਾ ਮਹਾਨਤਾ ਰੱਖਦੇ, ਕਿਉਂਕਿ ਜੀਵਨ ਦੀ ਜਿੰਨੀ ਉਸਾਰੀ ਹੈ ਉਹਦਾ ਆਰੰਭ ਸਰਵਣਾ ਤੋਂ ਹੁੰਦਾ। ਬੱਚਾ ਜੇ ਸਕੂਲ ਵੀ ਨਹੀਂ ਗਿਆ ਹੁੰਦਾ, ਬਹੁਤ ਛੋਟਾ ਹੁੰਦਾ, ਬਹੁਤ ਅਣਜਾਣ ਹੁੰਦਾ, ਮਾਂ ਦੀ ਗੋਦੀ ਵਿੱਚ ਹੁੰਦਾ, ਪਰ ਉਹ ਜਦੋਂ ਬਾਰ ਬਾਰ ਆਖਦੀ ਹੈ ਨਾ, ਮਾਂ ਪਾਪਾ, ਤੁਸੀਂ ਦੇਖੋਗੇ ਕੁਝ ਦਿਨਾਂ ਬਾਅਦ ਸੁਣ ਸੁਣ ਕੇ ਬੱਚਾ ਵੀ ਪਾਪਾ ਆਖਣ ਲੱਗ ਪੈਂਦਾ। ਉਹ ਸੁਣਨ ਤੋਂ ਸ਼ੁਰੂ ਹੁੰਦਾ। ਉਸ ਤੋਂ ਬਾਅਦ ਜਦੋਂ ਸਕੂਲ, ਆਪਾਂ ਕਈ ਵਾਰ ਕਹਿੰਦੇ ਹਾਂ ਇਹ ਮਾਦਰੀ ਭਾਸ਼ਾ ਹੈ, ਇਹਦਾ ਮਤਲਬ ਕੋਈ ਲੈਂਗੁਏਜ ਜਿਹੜੀ ਐਸੀ ਵੀ ਹੈ ਜਿਹੜੀ ਮਾਂ ਦੀ ਆਵਾਜ਼ ਕੋਲੋਂ, ਘਰ ਦੇ ਵਾਤਾਵਰਨ ਕੋਲੋਂ ਬੱਚਾ ਸਿੱਖਦਾ ਹੈ। ਅਤੇ ਸਿੱਖਦਾ ਕੀ ਹੈ? ਸੁਣ ਸੁਣ ਕੇ। ਜਦੋਂ ਸਕੂਲ ਵਿੱਚ ਜਾਂਦਾ, ਉਸਤਾਦ ਮਾਸਟਰ ਜੋ ਕਹਿੰਦਾ ਉਹਨੂੰ ਸੁਣਦਾ ਤਾਂ ਕਲਾਸ ਚੜ੍ਹਦਾ। ਜਦੋਂ ਕਾਲਜ ਵਿੱਚ ਜਾਂਦਾ, ਪ੍ਰੋਫੈਸਰ